ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਤੂੰ ਸਮਰੱਥ ਸ਼ਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹਿ ਕਲੇਸ਼ ਮਿਟੇ ਭੈ ਭਰਮ ਨਿਰਮਲ ਗੁਣ ਪ੍ਰਭ ਗਾਏ ਤੂੰ ਸਮਰੱਥ ਸ਼ਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹਿ ਕਲੇਸ਼ ਮਿਟੇ ਭੈ ਭਰਮ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨਾ ਠਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ਸਤਗੁਰ ਸੇਵ ਲੱਗੇ ਹਰ ਚਰਨੀ ਵੱਡੇ ਭਾਗ ਲਿਵ ਲਾਗੀ ਕਵਲ ਪ੍ਰਕਾਸ਼ ਭਈ ਸਾਧ ਸੰਗੀ ਦੁਰਮਤ ਬੁੱਧ ਤਿਆਗੀ ਆਠ ਪੈਰ ਹਰ ਕੇ ਗੁਣ ਗਾਵੈ ਸਿਮਰੈ ਦੀਨ ਦਇਆਲਾ ਆਪ ਤਰੈ ਸੰਗਤ ਸਭ ਉਦਰੈ ਬਿਨਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਪੋਤ ਪੋਤ ਪ੍ਰਭ ਸਾਥ ਸ਼ਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਪੋਤ ਪੋਤ ਪ੍ਰਭ ਸਾਥ ਸ਼ਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ
ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਰ ਰੋਜ਼ ਦੀ ਤਰ੍ਹਾਂ ਜੋ ਅੱਜ ਸ੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰਾਂ ਦਾ ਫਰਮਾਨ ਸ੍ਰੀ ਮੁੱਖ ਵਾਕ ਬਖਸ਼ਿਸ਼ ਹੋਇਆ ਹੈ ਉਸ ਧੁਰ ਕੀ ਬਾਣੀ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਜੀ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਪਹੁੰਚੇ। ਅੱਜ ਦਾ ਪਾਵਨ ਫੁਰਮਾਨ ਗੁਜਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ का शब्द है और हजूर श्री गुरु ग्रंथ साहब जी दे 502 और 3 अंग ऊपर सुभायमान है। सतगुरां ने इस शब्द विच अकाल पुरख की समर्था का वर्णन किया है कि जेड़े मनुख मन दे विच भावना लैके पूरे सतगुरु जी की कृपा दे नाल वाहगुरु की शरण विच आ जांदे ने ते बेनती करदे हन, सहायता वास्ते बेनती करदे हन, उन्हां दी जीवन दे विच हर प्रकार दे नाल पालना करन दी समर्था वाहगुरु दे विच है। वो समर्थ है, समर्थ दा मतलब ताकतवर है, उदे विच शक्ति है, उदे विच ताकत है, ते जिहड़ा शरण विच आया उन्हूं दाता देण वाला दाता है, दुखां नूं तोड़ देंदा है, ते सुख वरताउण वाला राजा है। जिहड़ा मनुख मन तन सौंप के उहदी शरण दे विच पै जांदा है, उहदे जीवन दे विचों कल कलेश विकार क्रोध आदिक ते जिहड़ा भरम है जिहदे करके दुख आउंदा है, भरम ते भय उहदे जीवन दे विचों खत्म हो जांदे हन। वाहगुरू दे गुण गाउण करके उहदा जीवन निर्मल हो जांदा है। सारे शब्द दे विच ही सब तो पहला गुरु अर्जन देव जी ने वाहगुरु की समर्था का वर्णन किया है, उहदी ताकत का वर्णन किया है कि जिहड़ा उहदी शरण विच आ रहा है उहनूं इस गल का पहला पता होना चाहिदा, एहसास होना चाहिदा कि जिस वाहगुरु की तू शरण विच चला है वो सर्व कला समर्थ है। सर्व कला यानी कि सारिया कला दे विच, सारिया शक्तियां दे विच उहदे अंदर समर्था है। गुरु अर्जन देव जी ही सुखमणि साहब दे विच एक श्लोक दे विच इहदा जिक्र करदे ने। महाराज का श्लोक आप जी पढ़दे हो, डंडौत बंधन अनेक बार सर्व कला समर्थ। जिहड़ा मनुख वाहगुरु के चरणों के दंडवत बंदना करता है, डंडौत बंधन का बाहरी तौर पर अर्थ है कि सारे शरीर के अंग जमीन नूं ला के डंडे वांग सीधे होके अपने गुरु नूं मत्था टेकना, परमात्मा नूं नमस्कार करनी, ये बाहरी भाव है। बाहरी तौर पर भी गुरु के सिख जिन्हां दे विच मन दे विच एवें दी भावना है कि वह डंडौत बंधन करन, वो बाहरी तौर पर भी डंडौत बंधन करदे ने, पर बाणी दे भाव बाहरी भी ने ते अंदरूनी भी हैं। दोवां पक्षां नूं लैणा। अज भी जिहड़ा शब्द है ना समर्था, इहनूं भी आपां गुरबाणी के आधार के उत्ते एक पक्ष नाल जोड़ के नहीं वेखना भी केवल परमात्मा विच करामत ही हुंदियां ने, वो कुछ दा कुछ कर देंदा बाहरी तौर। इहदे विच भी दोवें पक्ष ने, उहदे विच बाहरी समर्था शक्तियां की भी कोई कमी नहीं, पर गुरु साहब ने कि शक्ति की वरतों की है ये भी आपां जिक्र करांगे, विचार करांगे। पहला श्लोक डंडौत बंधन। डंडौत बंधन किवें करनी है? डंडौत का मतलब है सीधे होके, सीधे होके का मतलब है सरल मन दे नाल। मन विच कोई चलाकी नहीं होनी चाहिए, मन दे अंदर कोई बनावट नहीं होनी चाहिए, मन दे विच कोई विखावा नहीं होना चाहिए। जदों गुरु का सिख गुरु दे कोल आउंदा उहनूं ते होर कोई चीज दिसनी नहीं चाहिए गुरु तो बिना, ਨੂੰ ਤੇ ਸਾਰਾ ਕੁਝ ਭੁੱਲ ਹੀ ਜਾਣਾ ਚਾਹੀਦਾ, ਨਾ ਉਹਨੂੰ ਸਮੇਂ ਦਾ ਪਤਾ ਹੋਣਾ ਚਾਹੀਦਾ ਵੀ ਟਾਈਮ ਕੀ ਹੋਇਆ, ਨਾ ਸਥਾਨ ਦਾ ਪਤਾ ਹੋਣਾ ਚਾਹੀਦਾ ਵੀ ਕਿਹੜੀ ਥਾਂ ਤੇ ਬੈਠੇ ਹੋਏ ਆ। ਤੇ ਸਾਧ ਸੰਗਤ ਜੀ ਨਾ ਉਹਨੂੰ ਆਪਣੇ ਸਰੀਰ ਦੇ ਥਕਾਵਟ ਦਾ ਦੁੱਖ ਦਰਦ ਦਾ ਇਹ ਯਾਦ ਕਰਨਾ ਚਾਹੀਦਾ। ਤਿੰਨ ਚੀਜ਼ਾਂ ਭੁੱਲ ਕੇ ਜਦੋਂ ਗੁਰੂ ਕਾ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਸਿਮਰਨ ਕਰਦਾ ਹੈ, ਬੰਦਗੀ ਕਰਦਾ ਹੈ, ਤੇ ਉਹਨੂੰ ਕਹਿੰਦੇ ਨੇ ਅੰਦਰੂਨੀ ਤੌਰ ਤੇ ਡੰਡੌਤ ਬੰਦਨਾ ਕਰ ਰਿਹਾ ਹੈ। ਨਾ ਸਮੇਂ ਦਾ ਅਹਿਸਾਸ ਵੀ ਆ ਜਾਣਾ ਕਦੋਂ ਹੈ, ਆਉਣਾ ਕਦੋਂ ਹੈ, ਦਿਨ ਹੈ ਕਿ ਰਾਤ ਹੈ, ਇਹ ਭੁੱਲ ਜਾਂਦੀ ਹੈ। ਤਾਂ ਹੀ ਕਬੀਰ ਜੀ ਨੇ ਕਿਹਾ ਨਾ, ਭਗਤ ਫਰੀਦ ਜੀ ਨੇ ਕਿਹਾ, ਉਹਨਾਂ ਦਾ ਇੱਕ ਸ਼ਬਦ ਆਉਂਦਾ ਹੈ, ਉਹਦੇ ਵਿੱਚ ਸ਼ਬਦ ਬਾਵਲ ਵਰਤਿਆ, ਬਾਵਲ ਬਾਵਲ ਮੈਨੇ ਕਮਲਾ ਬੋਰਾ, ਉਹਦੇ ਵਿੱਚ ਭਗਤ ਜੀ ਕਹਿੰਦੇ ਵੀ ਤਪ ਤਪ ਲੋਹੇ ਲੋਹੇ ਹਾਥ ਮਰੋਰੋਂ, ਬਾਵਲ ਹੋਈ ਸੋ ਸਹੁ ਲੋਰੋਂ। ਬਾਵਲ ਦਾ ਮਤਲਬ ਹੈ ਵੀ ਕਮਲੇ ਹੋ ਕੇ ਰੱਬ ਨੂੰ ਲੱਭਣਾ। ਇਹ ਨਹੀਂ ਕੋਈ ਸੰਸਾਰ ਦਾ ਮਾਣ ਮਰਿਆਦਾ ਜਾਂ ਲੋਕਾਂ ਦੀ ਵਾਹ ਵਾਹ ਜਾਂ ਲੋਕਾਂ ਦੀ ਦੇਖ ਰੇਖ ਵਿੱਚ ਅਸੀਂ ਭਗਤੀ ਕਰ ਰਹੇ ਹਾਂ, ਇਹ ਇਵੇਂ ਦੀ ਕੋਈ ਬਣਾਵਟ ਨਹੀਂ ਹੈ, ਇਹ ਥਾਟ ਨਹੀਂ ਹੈ ਕੋਈ, ਇਹ ਕੋਈ ਇਵੇਂ ਦੀ ਐਕਟਿੰਗ ਨਹੀਂ ਕਿ ਮੈਂ ਲੋਕਾਂ ਵਾਸਤੇ ਧਾਰਮਿਕ ਬਣਿਆ। ਲੋਕਾਂ ਵਾਸਤੇ ਕਦੀ ਵੀ ਧਾਰਮਿਕ ਨਹੀਂ ਬਣਨਾ। ਜੇ ਅਸੀਂ ਲੋਕਾਂ ਵਾਸਤੇ ਧਾਰਮਿਕ ਬਣਾਂਗੇ ਤੇ ਸਾਡਾ ਧਿਆਨ ਲੋਕਾਂ ਵਿੱਚ ਹੀ ਰਹੇਗਾ। ਨਹੀਂ ਮਹਾਰਾਜ ਕਹਿੰਦੇ ਵੀ ਜਦੋਂ ਜਿਵੇਂ ਇੱਕ ਬੰਦੇ ਦਾ ਕੋਈ ਸੰਸਾਰਕ ਸੰਬੰਧੀ ਗੁਆਚ ਗਿਆ ਨਾ, ਕਿਸੇ ਮਾਂ ਦਾ ਪੁੱਤਰ ਗੁਆਚ ਜਾਏ ਤੇ ਉਹਨੂੰ ਲੱਭਣ ਵਾਸਤੇ ਤੁਰਦੀ ਹੈ ਨਾ, ਜਦੋਂ ਉਦੋਂ ਸਾਧ ਸੰਗਤ ਜੀ ਨਾ ਉਹਨੂੰ ਪਤਾ ਰਹਿੰਦਾ ਮੇਰੇ ਪੈਰੀ ਜੁੱਤੀ ਹੈ ਕਿ ਨਹੀਂ, ਮੈਂ ਕੱਪੜੇ ਕਿਹੜੇ ਪਾਏ ਨੇ, ਅੱਜ ਤਰੀਕ ਕਿੰਨੀ ਹੈ, ਅੱਗੋਂ ਕੌਣ ਤੁਰਿਆ ਹੁੰਦਾ। ਰਾਹ ਵਿੱਚ ਉਹਨੂੰ ਕਈ ਬੰਦੇ ਮਿਲਦੇ ਨੇ ਪਰ ਉਹਨੂੰ ਬੰਦਿਆਂ ਬਾਰੇ ਪਤਾ ਨਹੀਂ ਲੱਗਦਾ ਕੌਣ ਲੰਘ ਗਿਆ, ਕਿਉਂਕਿ ਉਹਦਾ ਕਮਲੀ ਹੋ ਕੇ ਪੁੱਤਰ ਦੇ ਪਿੱਛੇ ਤੁਰ ਪਈ ਲੱਭਣ ਵਾਸਤੇ, ਉਹਨੂੰ ਦਿਨ ਰਾਤ ਦਾ ਤਰੀਕ ਦਾ ਵੀ ਕੋਈ ਪਤਾ ਨਹੀਂ। ਇਹ ਜਿਹੜੀਆਂ ਚੀਜ਼ਾਂ ਨੇ ਬਾਹਰੀ ਨੇ, ਜਿਹਨੂੰ ਪ੍ਰੇਮ ਕਿਹਾ ਪਰਮਾਤਮਾ ਦਾ, ਜਿਹਨੂੰ ਬਿਰਹੋ ਕਿਹਾ, ਜਿਵੇਂ ਅਸੀਂ ਸੰਸਾਰ ਵਾਸਤੇ ਕਮਲੇ ਹੋ ਕੇ ਤੁਰਨੇ ਹਨ ਦੁਨੀਆਂ ਵਾਸਤੇ, ਇਵੇਂ ਪਰਮਾਤਮਾ ਵਾਸਤੇ ਜਿੱਦਣ ਬਾਵਲੇ ਹੋਵਾਂਗੇ ਕਮਲੇ ਹੋਵਾਂਗੇ, ਪ੍ਰਾਪਤੀ ਉਸ ਦਿਨ ਹੋਣੀ ਹੈ, ਉਹਦੇ ਤੋਂ ਪਹਿਲਾਂ ਨਹੀਂ ਹੁੰਦੀ। ਇਹ ਕੋਈ ਬਣਾਵਟ ਨਹੀਂ ਹੈ, ਇਹ ਕੋਈ ਵਿਖਾਵੇ ਨਾਲ ਕੁਝ ਨਹੀਂ ਹੁੰਦਾ। ਇਸ ਕਰਕੇ ਭਗਤ ਜੀ ਕਹਿੰਦੇ ਵੀ ਮੇਰਾ ਸਰੀਰ ਤਪਦਾ ਪਿਆ ਹੈ, ਅੱਲਾ ਤੇਰੇ ਪਿਆਰ ਤੋਂ ਬਿਨਾਂ, ਤੇਰੇ ਦਰਸ਼ਨਾਂ ਤੋਂ ਬਿਨਾਂ। ਤਪ ਤਪ ਲੋਹੇ ਲੋਹੇ, ਲੋਹੇ ਦਾ ਅਰਥ ਹੈ ਲੂ ਜਾਣਾ, ਲੂ ਮਤਲਬ ਜੇਠ ਦੇ ਮਹੀਨੇ ਵਿੱਚ ਜਦੋਂ ਲੋਹ ਵਗਦੀ ਹੈ ਨਾ, ਉਦੋਂ ਬਨਸਪਤੀ ਜਿਹੜੀ ਇਹ ਲੂ ਜਾਂਦੀ ਹੈ, ਸੜ ਜਾਂਦੀ, ਉਹਦੇ ਪੱਤੇ ਸੜ ਜਾਂਦੇ ਨੇ। ਕਹਿੰਦੇ ਹੇ ਅੱਲਾ ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਤੋਂ ਬਿਨਾਂ ਮੇਰੀ ਜ਼ਿੰਦਗੀ ਸੜਦੀ ਬਲਦੀ ਹੈ ਭਾਈ, ਮੈਨੂੰ ਕੋਈ ਸ਼ਾਂਤੀ ਨਹੀਂ, ਭਾਵੇਂ ਮੇਰੇ ਕੋਲ ਮੇਰੇ ਸਾਹਮਣੇ ਕੋਈ ਸੋਨੇ ਦੀ ਪੰਡ ਬੰਨ ਕੇ ਰੱਖ ਲੈ, ਮੈਨੂੰ ਤਾਂ ਵੀ ਧੀਰਜ ਨਹੀਂ ਆਉਂਦੀ। ਮੇਰੇ ਵਾਸਤੇ ਜੋ ਮਰਜ਼ੀ ਕੋਈ ਬਣ ਜਾਏ, ਔਰ ਸਿੱਖ ਕਹਿੰਦੇ ਵੀ ਉਹਨੂੰ, ਸਿੱਖ ਦੇ ਰਸਤੇ ਦੀਆਂ ਚੀਜ਼ਾਂ ਦੇ ਨਾਲ ਸਹਿਮਤ ਹੋ ਗਿਆ ਹੈ ਤੇ ਉਹਨੂੰ ਗੁਰੂ ਦਾ ਸਿੱਖ ਨਹੀਂ ਕਿਹਾ ਜਾ ਸਕਦਾ। ਰਸਤੇ ਵਿੱਚ ਆਏਗਾ ਸਾਰਾ ਕੁਝ। ਆ ਜਿਹੜੀ ਅੱਜ ਚੀਜ਼ ਆਈ ਹੈ ਨਾ ਸਮਰੱਥਾ, ਸਮਰੱਥਾ ਦਾ ਮਤਲਬ ਹੈ ਪਰਮਾਤਮਾ ਤੱਕ ਜਾਣ ਤੋਂ ਪਹਿਲਾਂ ਪਰਮਾਤਮਾ ਦੇ ਰਾਹ ਦੇ ਵਿੱਚ ਪਰਮਾਤਮਾ ਦੀ ਸ਼ਕਤੀ ਆਉਂਦੀ ਹੈ, ਪਰਮਾਤਮਾ ਫਿਰ ਆਉਂਦਾ, ਪਹਿਲਾਂ ਸ਼ਕਤੀ ਪ੍ਰਗਟ ਹੋਈ। ਵੱਖਰੇ ਵੱਖਰੇ ਵਿਸ਼ੇ ਨੇ, ਆਪਾਂ ਜਿੰਨੇ ਕੁ ਹੋ ਸਕੇ ਉਹ ਵਿਚਾਰ ਕਰਾਂਗੇ, ਪਰ ਗੱਲ ਕੀ ਹੈ, ਜਿੰਨਾ ਚਿਰ ਮਨੁੱਖ ਅੰਦਰੋਂ ਉੱਭਲਦਾ ਨਹੀਂ, ਜਿੰਨਾ ਚਿਰ ਉਹ ਇਹ ਨਹੀਂ ਕਹਿੰਦਾ ਕਿ ਮੇਰਾ ਤੇਰੇ ਤੋਂ ਬਿਨਾਂ ਸਰਦਾ ਨਹੀਂ, ਹੋਰ ਸਭ ਤੋਂ ਬਿਨਾਂ ਸਰ ਜਾਂਦਾ ਹੈ, ਉਸ ਦਿਨ ਹੀ ਅੰਦਰ ਜੋੜ ਬਣੇਗਾ ਗੁਰੂ ਦੇ ਨਾਲ, ਉਹਦੇ ਤੋਂ ਪਹਿਲਾਂ ਜੋੜ ਨਹੀਂ ਬਣੇਗਾ। ਜੇ ਸਾਡਾ ਸਰਦਾ ਜਾਂ ਅਸੀਂ ਕੋਈ ਚੀਜ਼ ਲੈਣ ਆਏ ਸੀ ਤੇ ਸਾਡੀ ਦੌੜ ਉਸ ਵਸਤੂ ਤੱਕ ਸੀ, ਜਾਂ ਸਾਡੀ ਦੌੜ ਉਸ ਅਹੁਦੇ ਤੱਕ ਸੀ, ਜਾਂ ਉਸ ਉਨੀ ਵਡਿਆਈ ਤੱਕ ਸੀ, ਫਿਰ ਪਰਮਾਤਮਾ ਦੀ ਗੱਲ ਭੁੱਲ ਜਾਓ, ਤੇ ਜਿੰਨਾ ਚਿਰ ਉਹ ਨਹੀਂ ਮਿਲਦਾ ਉਨਾ ਚਿਰ ਸੰਤੋਖ ਨਹੀਂ ਆਉਣਾ, ਅੰਦਰ ਨੇ ਤੜਫਦੇ ਰਹਿਣਾ, ਉਨ੍ਹਾਂ ਚ ਤੜਫਦੇ ਰਹਿਣਾ ਉਨ੍ਹਾਂ ਚ। ਇਸ ਕਰਕੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਸਾਧ ਸੰਗਤ ਜੀ ਨਿਸ਼ਾਨਾ ਕੀ ਹੈ, ਸਾਨੂੰ ਇਹ ਪਹਿਲਾਂ ਧਰਮ ਦੇ ਮਾਰਗ ਦੇ ਉੱਤੇ ਚੰਗੀ ਤਰ੍ਹਾਂ ਆਪਣੇ ਆਪ ਨੂੰ ਪੜਚੋਲ ਲੈਣਾ ਚਾਹੀਦਾ ਹੈ। ਵੀ ਤੂੰ ਕਿੱਥੇ ਜਾ ਕੇ ਸਮਝੌਤਾ ਕਰੇਗਾ, ਕਿਹੜੀ ਥਾਂ। ਆ ਇੱਕ ਪੰਛੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਾਰ ਵਾਰ ਆਉਂਦਾ। ਮਹਾਰਾਜ ਕਹਿੰਦੇ ਨੇ ਵੀ ਉਹ ਜਿਹੜਾ ਪੰਛੀ ਹੈ ਉਹ ਆਕਾਸ਼ ਦੇ ਵਿੱਚੋਂ ਪੈਣ ਵਾਲੇ ਮੀਂਹ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਬੂੰਦ, ਜਿੰਨਾ ਚਿਰ ਉਹ ਨਾ ਪਵੇ ਉਨਾ ਚਿਰ ਬਾਕੀ ਦਾ ਮੀਂਹ ਵਾਲਾ ਪਾਣੀ ਵੀ ਨਹੀਂ ਪੀਂਦਾ। ਉਹਦੇ ਸਾਹਮਣੇ ਸਮੁੰਦਰ ਭਰਿਆ ਹੋਵੇ, ਉਹਦੇ ਸਾਹਮਣੇ ਦਰਿਆ ਚੱਲਦੇ ਹੋਣ, ਉਹਦੇ ਸਾਹਮਣੇ ਨਹਿਰਾਂ ਚੱਲਦੀਆਂ ਹੋਣ, ਤੇ ਚਾਤਰਕ ਜਿਹੜਾ ਹੈ ਜਿਹੜਾ ਬਬੀਹਾ ਹੈ ਉਹ ਪਾਣੀ ਨਹੀਂ ਪੀਂਦਾ ਛੱਪੜਾਂ ਦੇ ਵਿੱਚੋਂ, ਉਹ ਪਾਣੀ ਨਹੀਂ ਨਹਿਰ ਵਿੱਚੋਂ ਪੀਂਦਾ, ਉਹ ਸਮੁੰਦਰ ਵਿੱਚੋਂ ਨਹੀਂ। ਜਦੋਂ ਤੁਸੀਂ ਵੇਖਿਆ ਹੋਣਾ ਵਿਸਾਖ ਦੇ ਦਿਨਾਂ ਵਿੱਚ, ਜੇਠ ਦੇ ਦਿਨਾਂ ਵਿੱਚ, ਇਹ ਆਪਣੇ ਜਿਹੜੇ ਮਹੀਨੇ ਨਾ, ਇਹਨੂੰ ਬੋਲੀ ਵਿੱਚ ਸਭ ਤੋਂ ਪਹਿਲਾਂ ਆਪਣੀ ਬੋਲੀ ਵਿੱਚ ਲਿਆਈਏ। ਜੇ ਕੌਮ ਨੂੰ ਖੜਾ ਕਰਨਾ ਨਾ, ਆਪਣੇ ਲਫ਼ਜ਼ ਵਰਤੋਂ ਕਰੀਏ ਬੋਲਣ ਦੇ ਵਿੱਚ, ਹਰ ਇੱਕ ਕੰਮ ਦੇ ਵਿੱਚ। ਠੀਕ ਹੈ ਦੂਜੀਆਂ ਬੋਲੀਆਂ, ਮੈਂ ਨਹੀਂ ਕਹਿੰਦਾ ਵੀ ਬੋਲੀ ਨਾ ਬੋਲੋ, ਮਹਾਰਾਜ ਨੇ ਅਰਬੀ ਵੀ ਵਰਤੀ ਹੈ, ਮਹਾਰਾਜ ਨੇ ਫਾਰਸੀ ਵੀ ਵਰਤੀ ਹੈ, ਸੰਸਕ੍ਰਿਤ ਵੀ ਹੈ, ਵਿੱਚ ਹਿੰਦੀ ਵੀ ਹੈ, ਬ੍ਰਿਜ ਭਾਸ਼ਾ ਵੀ ਹੈ, ਤੇ ਜੇ ਕੋਈ ਦੋ ਲਫ਼ਜ਼ ਅੰਗਰੇਜ਼ੀ ਦੇ ਵੀ ਬੋਲ ਲੈ ਤੇ ਕੋਈ ਗੁਨਾਹ ਨਹੀਂ ਇਹਦੇ ਵਿੱਚ। ਕਿਉਂਕਿ ਜੇ ਫਾਰਸੀ ਵਾਲਿਆਂ ਦੀ ਫਾਰਸੀ ਬੋਲਣ ਨਾਲ ਅਸੀਂ ਭ੍ਰਿਸ਼ਟ ਨਹੀਂ ਹੁੰਦੇ ਤੇ ਅੰਗਰੇਜ਼ੀ ਵਾਲਿਆਂ ਦੀ ਅੰਗਰੇਜ਼ੀ ਬੋਲਣ ਨਾਲ ਵੀ ਅਸੀਂ ਖਰਾਬ ਨਹੀਂ ਹੋ ਜਾਂਦੇ। ਹਾਂ, ਮੁੱਖ ਜਿਹੜੀ ਹੈ ਸਾਡੇ ਕੋਲ ਆਪਣੇ ਸ਼ਬਦ ਹੋਣੇ ਚਾਹੀਦੇ ਨੇ। ਸਾਧ ਸੰਗਤ ਜੀ, ਇਹਦੇ ਵਿੱਚ ਬਬੀਹਾ ਜਿਹੜਾ ਉਹਦਾ ਜ਼ਿਕਰ ਆਉਂਦਾ, ਉਹਨੂੰ ਕਿਸੇ ਨੇ ਕਿਹਾ ਵਿਸਾਖ ਜੇਠ ਦੇ ਦਿਨਾਂ ਵਿੱਚ ਤੁਸੀਂ ਵੇਖਿਆ ਹੋਵੇਗਾ ਦੂਰ ਖੇਤਾਂ ਦੇ ਵਿੱਚ ਜਦੋਂ ਕਣਕਾਂ ਪੱਕਦੀਆਂ ਨੇ ਉਦੋਂ ਦੀ ਬੜੀ ਤਿੱਖੀ ਆਵਾਜ਼, ਤੇ ਕਈ ਵਾਰੀ ਉਹ ਕਈ ਕਈ ਘੰਟੇ ਲਗਾਤਾਰ ਹੀ ਬੋਲੀ ਜਾਂਦਾ ਬਿਨਾਂ ਥੱਕਣ ਤੋਂ ਹੀ। ਇੰਝ ਲੱਗਦਾ ਵੀ ਜਿਵੇਂ ਉਹਦਾ ਕੁਝ ਗੁਆਚਿਆ ਹੋਇਆ, ਉਹ ਲਗਾਤਾਰ ਬੋਲੀ ਜਾਂਦਾ। ਤੇ ਉਹਨੂੰ ਕਿਸੇ ਨੇ ਜਾ ਕੇ ਪੁੱਛਿਆ ਵੀ ਤੂੰ ਇੰਨਾ ਤੜਫਦਾ ਕਿਉਂ ਪਿਆ, ਤੂੰ ਇੰਨੀ ਤਿੱਖੀ ਆਵਾਜ਼ ਕਿਉਂ ਕੱਢਦਾ, ਤੈਨੂੰ ਕੀ ਚਾਹੀਦਾ? ਉਹਨੇ ਕਿਹਾ ਮੈਨੂੰ ਪਾਣੀ ਚਾਹੀਦਾ। ਉਹਨੇ ਕਿਹਾ ਪਾਣੀ ਨਹਿਰ, ਪੁੱਛਣ ਵਾਲੇ ਨੇ ਕਿਹਾ ਨਹਿਰ ਵਗਦੀ ਉੱਥੋਂ ਪੀ ਲੈ, ਸਮੁੰਦਰ ਵਿੱਚੋਂ ਪੀ ਲੈ, ਟਿਊਬਵੈਲ ਚੱਲਦੇ ਨੇ, ਨਲਕੇ ਨੇ, ਮੂੰਹ ਚੁੰਝ ਭਰ ਕੇ ਪੀ ਲੈ ਤੂੰ। ਉਹ ਕਹਿੰਦਾ ਨਹੀਂ, ਮੈਂ ਤੁਹਾਡੇ ਮਨੁੱਖਾਂ ਵਰਗਾ ਨਹੀਂ, ਮੈਂ ਜਿਹੜੀ ਚੀਜ਼ ਤੱਕ ਪਹੁੰਚਣਾ ਉਹ ਆਕਾਸ਼ ਤੋਂ ਬੂੰਦ ਆਵੇਗੀ, ਮੈਂ ਉਹ ਪੀਣੀ ਹੈ, ਮੈਂ ਹੋਰ ਕੋਈ ਪਾਣੀ ਨਹੀਂ ਪੀਂਦਾ। ਆਨ ਜਲਾ ਸਿਉਂ ਕਾਜ ਨਾ ਕਛੂ ਹੈ, ਹਰ ਬੂੰਦ ਚਾਤਰਕ ਕੋ ਦੀਜੈ। ਉਹ ਕਹਿੰਦਾ ਮੈਂ ਹੋਰ ਪਾਣੀ ਨਾਲ ਸਮਝੌਤਾ ਹੀ ਨਹੀਂ ਕਰਨਾ, ਮੈਂ ਰਾਹ ਵਿੱਚ ਰੁਕਣਾ ਹੀ ਨਹੀਂ, ਬਿਲਕੁਲ ਚੀਜ਼ਾਂ ਆਉਣਗੀਆਂ ਰਾਹ ਦੇ ਵਿੱਚ। ਇਹਦਾ ਮਤਲਬ ਕੀ? ਇਹਦਾ ਮਤਲਬ ਇਹ ਇੱਕ ਉਦਾਹਰਣ ਹੈ, ਇਹ ਜ਼ਰੂਰ ਧਿਆਨ ਵਿੱਚ ਰੱਖਣਾ। ਉਦਾਹਰਣਾਂ ਸਿਰਫ ਗੱਲ ਤੱਕ ਲਿਜਾਣ ਵਾਸਤੇ ਹੁੰਦੀਆਂ ਨੇ, ਜੇ ਉਸ ਗੱਲ ਤੱਕ ਨਾ ਗਏ ਤੇ ਉਦਾਹਰਣ ਇਕੱਲੀ ਕਹਾਣੀ ਯਾਦ ਕਰਕੇ ਟੁਰ ਜਾਂਗੇ ਵੀ ਅੱਜ ਬਬੀਹੇ ਵਾਲੀ ਗੱਲ ਕੀਤੀ ਸੀ ਕਥਾ ਦੇ ਵਿੱਚ। ਬਬੀਹਾ ਸਿਰਫ ਇੱਕ ਰੈਫਰੈਂਸ, ਇੱਕ ਉਦਾਹਰਣ ਹੈ। ਗੱਲ ਕੀ ਇੱਥੇ? ਗੱਲ ਇੱਥੇ ਹੈ ਵੀ ਜਿਹੜਾ ਪਰਮਾਤਮਾ ਦਾ ਸੱਚਾ ਪ੍ਰੇਮੀ, ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹ ਜਿੰਨਾ ਚਿਰ ਆਤਮ ਅਵਸਥਾ ਵਿੱਚ ਨਹੀਂ ਚਲਾ ਜਾਂਦਾ, ਜਿੰਨਾ ਚਿਰ ਉਹਦੇ ਅੰਦਰ ਪਰਮਾਤਮਾ ਦੀ ਜੋਤ ਨਹੀਂ ਪ੍ਰਗਟ ਹੁੰਦੀ, ਉਹਨੂੰ ਪਰਮਾਤਮਾ ਦੇ ਰਾਹ ਤੇ ਗੁਰੂ ਦੇ ਦਰ ਤੇ ਆ ਕੇ ਹੋਰ ਚੀਜ਼ਾਂ ਮਿਲ ਜਾਣ ਤੇ ਧੰਨਵਾਦ ਜ਼ਰੂਰ ਕਰਦਾ ਵੀ ਸੱਚੇ ਪਾਤਸ਼ਾਹ ਇਹਨਾਂ ਦੀ ਵੀ ਲੋੜ ਹੈ ਸੀ, ਮਿਲ ਗਈਆਂ ਨੇ ਤੇ ਤੁਹਾਡਾ ਸ਼ੁਕਰਾਨਾ ਹੈ, ਇਹ ਦਾਤਾਂ ਦੇ ਵਿੱਚ ਵੀ ਤੂੰ ਹੀ ਹੈ, ਤੇਰੇ ਹੱਥ ਨੇ, ਤੂੰ ਦਾਤਾ ਹੈ। ਪਰ ਇੱਕ ਗੱਲ ਹੈ, ਕੱਲੀਆਂ ਦਾਤਾਂ ਦੇ ਕੇ ਮੈਨੂੰ ਵਾਪਸ ਨਾ ਮੋੜ ਲਈ, ਮੇਰੀ ਜ਼ਿੰਦਗੀ ਵਿੱਚ ਮੇਰੇ ਨਾਲ ਚੱਲ, ਗੁਰੂ ਰਾਮਦਾਸ ਜੀ ਮੇਰੇ ਨਾਲ ਚੱਲੋ ਬਾਣੀ ਬਣ ਕੇ, ਬਾਣੀ ਦੇ ਸਰੂਪ ਵਿੱਚ ਦੋਵੇਂ ਟਾਈਮ ਦਾ ਨਿਤਨੇਮ ਦਿਓ ਮੈਨੂੰ, ਮੂਲ ਮੰਤਰ ਦਾ ਗੁਰਮੰਤਰ ਦਾ ਅਭਿਆਸ ਦਿਓ, ਤੇ ਜੋ ਤੁਸੀਂ ਹੁਕਮ ਕਰਦੇ ਹੋ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉਠ ਹਰ ਨਾਮ ਧਿਆਵੈ, ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰੂ ਸਿੱਖ ਕੀ, ਜੋ ਆਪ ਜਪੈ ਅਗਰ ਨਾਮ ਜਪਾਵੈ। ਹੁਣ ਗੱਲ ਕਿੱਥੋਂ? ਸਿੱਖ ਤੋਂ ਸ਼ੁਰੂ ਹੋਇਆ ਸੀ, ਜਦੋਂ ਆਇਆ ਸੀ ਉਦੋਂ ਸਿੱਖ ਸੀ, पहली पंक्ति विच सिख शब्द आया गुर सतगुर का जो सिख खाए, अखीरली पंक्ति विच गुरसिख शब्द वरत्या महाराज ने, उसका मतलब की है जिंदगी सिख तो शुरू होंदी है ते सिख ने बनना गुरसिख है, भाव उदन संपूर्णता होगी जिदन शरीर सिख का होया ते उदे अंदर गुरु वरतदा होया, गुरु की जोत प्रगट हो गई, यह साडी मंजल है। ते जे उदे तो पहला समझौता करके बह गए भी बड़ी कृपा है, कोठी बड़ी वड्डी है, गड्डी बड़ी वड्डी है, न्याणे सैट हो गए बाहरले देश दे विच, आ है फलाना, यह चीजा जिंदगी का गुजरान ने। अज शब्द जिहड़ा राग है ना वह भी गुजरी आया, गुजरी गुजरी का वैसे दुध वेचन वाली अर्थ किया विद्वाना ने, इत्थे गुजरी का अर्थ है वह सुरती जो संसार तो अगे गुजर चक चुकी है, लंघ चुकी है, अगे निकल चुकी, इथों गुजरना सी असी इत्थे झंडा गड के बह गए, इथों लंघना सी सिर्फ पिछों आए हैं, एक पोर्ट है, एक अड्डा है, यह जिहड़ा संसार है असी कितों पिछों आ रहे हैं, पिछों आ रहे हैं यह सिर्फ अगले पंध वास्ते एक खर्चा तैयार करना सी बंदगी का, पर असी इत्थे आके पक्के तौर पर घर बना लिया ते असी इहनू जफा मार के बह गए, इस करके महाराज कहिंदे दुख आउंदा ही तां है, तू इहनू घर बना लिया, यह तो एक धर्मशाला सी, इहदे विच तां रात रहना सी, एक नहीं तो चार रहना सी, चार किन्नियां कु रातां को रहेगा, किन्ना चिर रहेगा, प्रौणा ते प्रौणा ही हुंदा, उहनू ते आखर यह घर जिथे प्रौणा गया उहनू छड्डना ही पएगा, उत्थों जाना पएगा। बस यह बाणी का सार सिद्धांत यह है भी मनुख किसी तरह इत्थे आरजी तौर ते बैठा होया अपने आप नू महसूस करे, मेहमान बन के रवे, प्रौणा बन के रवे, ते ए बड़ा ही अनोखा एक उदाहरण है प्रौणे वाला बाणी दे विच, क्योंकि प्रौणा वेखो कपड़े भी बड़े सोहने पाउंदा, जिथे वह रहिंदा है ना जिहड़े घर विच आया है उन्हां नूं कपड़े भी सोहने पाउंदा है, ते बहिंदा भी मंजे ते आराम भी करदा है, मतलब बादशाहां वांगू रहिंदा है, पर उहदे अंदर एक विच थां दे मन दे विच एक डांज लगी रहिंदी है कि इत्थों पंछी बन के एक दिन नहीं दो दिन हुण तां ज्यादा चिर तूं रहिंदे ही नहीं, मतलब उत्थों तुर जाणा है, उहदा मन नहीं खुदता उस घर दे विच, उहनूं पता हुंदा वी मेरा घर किते होर है, भावें उह किन्ना भी खुबा लगे, गल्लां करे, बातां करे, उत्थे आया जिथे उहनां नाल हसे खेडे, जो मर्जी खाए, भोजन भी उहनूं खाण वास्ते चंगा मिलदा। जिहड़ा महाराज छेवें पातशाह ने कहा सी ना भई मीरी ते पीरी वाला सिख बनाउणा मैं, जिहड़ा भाई नंद लाल साहब जी कहिंदे ने भी बादशाह भी तूं कलगीधर पातशाह ते तूं दरवेश भी है, उहदा मतलब की है जिहड़ा बाहरों आए उहनूं भुलेखा लगेगा भी कलगी चमकदी भी जिगा लगी हुई चक्कर चमकते ने, बड़ा उस समय की सब तो महंगी गड्डी जिवें अज आप लैने आ, सब तो महंगा घोड़ा गुरु गोबिंद सिंह जी दे कोल सी उस टाइम दे उते, सब तो महंगी चांदनी उन्हां दे उते लगदी सी, दुनिया दे किसे राजे दे उते हाथी चौर नहीं सी करदा पर गुरु गोबिंद सिंह ते हाथी चौर करदा सी। बादशाह बड़ा वड्डा है पर महाराज दे अंदर एक थां बनी हुई है, महाराज का चित कदी नहीं इत्थे कुब्या, इस गुरमत दे सिद्धांत नूं जिंदन असी समझ गए माया उदन ही छुटेगी, इस माया नूं वैसे कोई नहीं त्याग सकिया, जिदन इहदे विचों प्रौणापन पैदा होया ना पाप उदन ही खत्म होना है, उहदे तो पहला भावें तुसीं किड्डे वड्डे त्यागी बन जाओ, बन्न दिओ मुश्कां अपने जीवन दीआं, बन के रखो, मैं नहीं कहिंदा मर्यादा ना रखो पर कल्ली मर्यादा ते ना खलोते रहना, अंदर किथे फिरदा विचों किथे है, इहदे बाहरला कर्म है सिर्फ, असी लोकां लई शो कर रहे हां, असी एक नाटक खेड रहे हां धर्मी होण दा लोकां नूं विखा रहे हां। इस करके गुरु साहब जिदन उन्हां ने एक सिख बनाया कि निर्लेपता एवें दे रहो संसार दे विच, जिवें कबीर साहब कहिंदे रहत किवें दी रखनी अप तेज बाए पृथ्वी आकाशा ऐसी रहत रहो हर पासा, ਇਹਦੇ ਵਿੱਚ ਪੰਜ ਤੱਤਾਂ ਦਾ ਜ਼ਿਕਰ ਕੀਤਾ ਹੈ ਕਿ ਜੇ ਤੂੰ ਧਰਮ ਦੇ ਮਾਰਗ ਤੇ ਸਿਰੇ ਤੇ ਲੱਗਣਾ ਤੇ ਫਿਰ ਤੂੰ ਇਹਨਾਂ ਪੰਜਾਂ ਤੱਤਾਂ ਤੋਂ ਰਹਿਣ ਦੀ ਜਾਚ ਸਿੱਖ। ਮਿੱਟੀ ਕਿਵੇਂ ਰਹਿੰਦੀ ਹੈ, ਮਿੱਟੀ ਦਾ ਕੀ ਗੁਣ ਹੈ? ਮਿੱਟੀ ਦਾ ਇੱਕ ਗੁਣ ਹੈ ਵੀ ਉਹ ਸਭ ਕੁਝ ਨੂੰ ਖਾ ਜਾਂਦੀ ਪਰ ਆਪਣਾ ਸਰੂਪ ਨਹੀਂ ਛੱਡਦੀ, ਇਹ ਉਹਦਾ ਗੁਣ ਹੈ। ਇੱਕ ਗੁਰੂ ਕੇ ਸਿੱਖ ਦੇ ਅੰਦਰ ਜਿੱਦਣ ਵਿਵੇਕ ਦੀ ਚਿੰਝ ਪੈਦਾ ਹੋ ਗਈ ਉਦਣ ਸਾਧ ਸੰਗਤ ਜੀ ਦੁਨੀਆਂ ਦੇ ਵਿੱਚ ਰਹਿ ਕੇ ਦੁਨੀਆਂ ਨੂੰ ਭੋਗੇਗਾ ਪਰ ਦੁਨੀਆਂ ਨੂੰ ਭੋਗ ਕੇ ਉਹਦਾ ਪਰਮਾਤਮਾ ਦਾ ਨਾਮ ਬਣਾ ਦੇਗਾ, ਮਾਇਆ ਨੂੰ ਵੀ ਗੁਰੂ ਕਾ ਸਿੱਖ ਨਾਮ ਬਣਾ ਦੇਣ, ਪਰ ਆਪਣੇ ਅੰਦਰ ਹੋਣਾ ਹੋਏਗੀ ਉਹ ਚੀਜ਼ ਜਿਹੜੀ। ਉਹਦੇ ਉੱਤੇ ਕੋਈ ਪਾਬੰਦੀ ਏਦਾਂ ਦੀ ਨਹੀਂ ਹੈ। ਅਸੀਂ ਬੇਸ਼ੱਕ ਫੂਕ ਫੂਕ ਕੇ ਪੈਰ ਧਰਦੇ ਰਹੀਏ ਆਹ ਕਰਨਾ ਆਹ ਨਹੀਂ ਕਰਨਾ ਆਹ ਨਹੀਂ, ਸਾਡਾ ਪਾਪ ਹੋ ਜਾਣਾ, ਸਾਡੇ ਪੁੰਨ ਵੀ ਪਾਪ ਵਿੱਚ ਬਦਲ ਜਾਂਦੇ ਨੇ। ਬ੍ਰਹਮ ਗਿਆਨੀ ਨੂੰ ਜਿਹਨੂੰ ਅਸੀਂ ਪਾਪ ਕਹਿੰਦੇ ਹਾਂ ਉਹ ਵੀ ਪੁੰਨ ਵਿੱਚ ਬਦਲ ਜਾਂਦਾ ਕਿਉਂਕਿ ਉਹਦੀ ਜੜ ਕਿੱਥੇ ਲੱਗ ਗਈ, ਜਾਂਦਾ ਜੜ ਕਿਹੜੀ ਥਾਂ ਤੇ ਲੱਗੀ। ਮਿੱਟੀ ਖਾ ਜਾਂਦੀ ਆ ਹਰ ਇੱਕ ਚੀਜ਼ ਨੂੰ ਆਪਣੇ ਵਰਗਾ ਬਣਾ ਲੈਂਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖਾ ਤੇਰੇ ਅੰਦਰ ਮਿੱਟੀ ਵਾਲਾ ਗੁਣ ਆ ਜਾਏ, ਤੂੰ ਹਰ ਇੱਕ ਚੀਜ਼ ਨੂੰ ਵਰਤ ਲੈ ਪਰ ਕੋਈ ਚੀਜ਼ ਤੈਨੂੰ ਨਾ ਕਿਤੇ ਵਰਤ ਜਾਏ, ਬਸ ਇੰਨਾ ਕੋਈ ਫਰਕ ਇਹ ਨਹੀਂ ਵੀ ਗੁਰੂ ਕਾ ਸਿੱਖ ਵਸਤੂ ਨੂੰ ਵਰਤਦਾ ਨਹੀਂ ਹੈ, ਵਸਤੂ ਨੂੰ ਵਰਤਦਾ ਹੈ। ਉਹਦੀ ਮਾਇਆ ਵੀ ਨਾਮ, ਉਹਦਾ ਕਾਮ ਵੀ ਨਾਮ, ਉਹਦਾ ਕ੍ਰੋਧ ਵੀ ਨਾਮ, ਉਹਦਾ ਲੋਭ ਵੀ, ਉਹਦਾ ਮੋਹ ਵੀ, ਉਹਦਾ ਜੋ ਵੀ ਹੈ ਸੰਸਾਰ ਦੇ ਵਿੱਚ। ਤਿਨਕੇ ਤੁਰੇ ਖੁਰਜੀਰ ਖੁਰਗੀਰ ਪਵਿੱਤਰ ਹੈ ਜੋ ਨਾਮ ਹਰ ਰਾਤੇ, ਉਹਨਾਂ ਦੀਆਂ ਸਵਾਰੀਆਂ ਵੀ ਪਵਿੱਤਰ, ਉਹਨਾਂ ਦਾ ਸਭ ਕੁਝ ਪਵਿੱਤਰ। ਇੱਥੇ ਮੈਂ ਇੱਧਰ ਵਿਸ਼ੇ ਵੱਲ ਨੂੰ ਚਲਾ ਗਿਆ, ਉਸ ਵਿਸ਼ੇ ਨੂੰ ਤੁਸੀਂ ਧਿਆਨ ਵਿੱਚ ਰੱਖਣਾ। ਮੈਂ ਚਾਤਰਿਕ ਦੀ ਗੱਲ ਕਰ ਰਿਹਾ ਸੀ, ਚਾਤਰਿਕ ਜਿਹੜਾ ਹੈ ਵਬੀਹਾ ਜਿਹੜਾ ਹੈ ਨਾਮ ਤੋਂ ਬਿਨਾਂ ਹੋਰ ਕਿਸੇ ਚੀਜ਼ ਨਾਲ ਸਮਝੌਤਾ ਨਹੀਂ ਕਰਦਾ, ਤੇ ਜਿਹੜਾ ਅਸਲੀ ਸਿੱਖ ਹੈ ਉਹ ਗੁਰੂ ਦੇ ਸ਼ਬਦ ਦੀ ਜਿੰਨਾ ਚਿਰ ਅੰਦਰ ਜੋਤ ਨਹੀਂ ਪ੍ਰਗਟ ਹੁੰਦੀ ਉਹਦੇ ਤੋਂ ਪਹਿਲਾਂ ਭਾਵੇਂ ਉਹਨੂੰ ਸੋਨੇ ਦਾ ਕੁਝ ਬਣਾ ਕੇ ਦੇ ਦਿਓ ਉਹ ਕਿਸੇ ਚੀਜ਼ ਦੇ ਉੱਤੇ ਸਮਝੌਤਾ। ਇਸ ਲਈ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਨਾ ਵੀ ਕੀ ਹਾਲ ਚਾਲ ਹੈ, ਉਹ ਕਹਿੰਦਾ ਬਸ ਚੜ੍ਹਦੀ ਕਲਾ ਹੋ ਗਈ, ਸਾਰਾ ਕੁਝ ਸੈੱਟ ਹੋ ਗਿਆ, ਕੋਈ ਕਮੀ ਨਹੀਂ, ਨਾ ਮਾਇਆ ਦੀ ਕਮੀ ਹੈ ਤੇ ਨਿਆਣੇ ਵੀ ਸੈੱਟ ਹੋ ਗਏ ਨੇ ਤੇ ਸਾਰਾ ਕੁਝ ਹੋ ਗਿਆ। ਤੇ ਜੇ ਪੁੱਛੀਏ ਵੀ ਅੰਮ੍ਰਿਤ ਛਕ ਲਈ ਤੇ ਸਵੇਰੇ ਘੜੀ ਚੌਂਕੜਾ ਲੱਗ ਜਾਂਦਾ, ਕਹਿੰਦੇ ਨਹੀਂ ਇਹ ਤਾਂ ਨਹੀਂ ਹੋਇਆ, ਤੇ ਫਿਰ ਚੜ੍ਹਦੀ ਕਲਾ ਕਾਹਦੀ ਹੋਈ ਹੈ? ਚੜ੍ਹਦੀ ਕਲਾ ਤੇ ਅਰਦਾਸ ਵਿੱਚ ਵੀ ਪਹਿਲਾਂ ਨਾਮ ਆਉਣਾ ਤੇ ਚੜ੍ਹਦੀ ਕਲਾ ਬਾਅਦ ਵਿੱਚ ਹੀ ਹੁੰਦੀ ਹੈ ਨਾ, ਨਾਨਕ ਨਾਮ ਚੜ੍ਹਦੀ ਕਲਾ, ਸਿੱਧੀ ਤੇ ਨਹੀਂ ਆ ਜਾਂਦੀ। ਅਸੀਂ ਬਨੌਟੀ ਚੜ੍ਹਦੀ ਕਲਾ ਬਣਾ ਲਈ, ਬਾਹਰੋਂ ਖਰੀਦ ਲਈ, ਇਹ ਰਬੜ ਦੇ ਫੁੱਲ ਤੇ ਅਸੀਂ ਖੜੇ ਕਰ ਦਿੱਤੇ ਨੇ। ਫੁੱਲ ਉਹ ਹੈ ਜਿਹੜਾ ਜ਼ਮੀਨ ਵਿੱਚ ਉੱਗਿਆ, ਜੀਵਨ ਉਹ ਹੈ ਜਿਹਦੇ ਵਿੱਚ ਪਹਿਲਾਂ ਨਾਮ ਆਇਆ, ਬਾਕੀ ਚੀਜ਼ਾਂ ਆ ਜਾਣ ਤੇ ਕੋਈ ਹਰਜ ਨਹੀਂ। ਲੋੜ ਪਏ ਤੇ ਗੁਰੂ ਤੋਂ ਮੰਗ ਵੀ ਲਈਏ, ਵੈਸੇ ਤਾਂ ਨਾਮ ਦੇ ਵਿੱਚ ਸ਼ਕਤੀ ਇੰਨੀ ਹੈ, ਜਿੱਥੇ ਨਾਮ ਆ ਗਿਆ ਜਿੱਥੇ ਗੁਰੂ ਦੇ ਪੈਰ ਡਿੱਗ ਗਏ ਉੱਥੇ ਮਾਇਆ ਨੇ ਤੇ ਆਪਣੇ ਆਪ ਦਰਵਾਜ਼ੇ ਤੇ ਆ ਕੇ ਖਲੋ ਜਾਣਾ। ਆ ਤੁਸੀਂ ਪੜ੍ਹਦੇ ਹੋ ਨਾ, ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਤੇਗ ਬਹਾਦਰ ਸਿਮਰੀਏ ਘਰ ਨੌ ਨਿਧਿਆਵੇ ਧਾਏ, ਧਾਏ ਦਾ ਮਤਲਬ ਭੱਜ ਕੇ ਆਉਂਦੀਆਂ ਨੇ ਚੀਜ਼ਾਂ। ਇੱਥੇ ਥਾਂ ਤੇ ਤੁਸੀਂ ਆਉਂਦੇ ਹੋ, ਸਾਰੀਆਂ ਚੀਜ਼ਾਂ ਭੱਜ ਕੇ ਉਸ ਮਨੁੱਖ ਵੱਲ ਆਉਂਦੀਆਂ। ਕਰਾਮਾਤ ਵਾਪਰਦੀ, ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨਾ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਲ ਮਾਰ ਕੱਢੇ ਤੁਦ ਸਾ ਪਰਵਾਰਿਆ। ਧੰਨ ਸੋ ਤੇਰਾ ਥਾਨ ਹੈ, ਕਿਹੜਾ ਤੇਰਾ ਥਾਨ ਹੈ? ਹਰਿਮੰਦਰ ਸਾਹਿਬ। ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸਕਾਰਿਆ, ਤੇਰੀ ਵਡਿਆਈ ਕਰਨ ਵਾਲੇ ਵੀ ਸੱਚੇ ਹਨ। ਇੱਕ ਦਿਨ ਜਿਹੜੇ ਪਹਿਲਾਂ ਸਵਈਏ ਪੜ੍ਹਦੇ ਨੇ ਸਿੰਘ, ਲੰਘਦੇ ਲੰਘਦੇ ਪੰਕਤੀ ਸੁਣੀ, ਉਹ ਕਹਿੰਦੇ ਨੇ ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ। ਕਈ ਵਾਰੀ ਨਾ ਟੀਕੇ ਵਿੱਚੋਂ ਨਹੀਂ ਅਰਥ ਲੱਭਦੇ, ਏਦਾਂ ਸੁਣਦਿਆਂ ਸੁਣਦਿਆਂ ਕਈ ਵਾਰੀ ਮੈਂ ਸੋਚਿਆ ਵੀ ਵੇਖੋ ਕਿੱਡੀ ਵੱਡੀ ਗੱਲ ਭੱਟਾ ਨੇ ਕੀਤੀ ਵੀ ਗੁਰੂ ਰਾਮਦਾਸ ਜੀ ਜਿਹੜੇ ਤੇਰੇ ਘਰ ਵਿੱਚ ਵੀ ਨਾ ਗਏ, ਤੇਰੇ ਦਰਵਾਜ਼ੇ ਦੇ ਅੱਗੋਂ ਲੰਘਦੇ ਉਹਨਾਂ ਨੇ ਤੇਰਾ ਦਰਵਾਜ਼ਾ ਹੀ ਵੇਖ ਲਿਆ, ਤੂੰ ਉਹਨਾਂ ਦੇ ਵੀ ਕਾਮ ਕ੍ਰੋਧ ਹੰਕਾਰ ਖਤਮ ਕਰ ਦਿੱਤੇ। जाके देखत द्वारे काम क्रोध ही निवारे, जी हो बल बल जाओ सतगुर साचे नाम पर। मतलब किड्डी वड्डी पावर होएगी कि जिदे बारले दरवाजे नूं वेख्या जिंदगी बदल जांदी है। ये ओडी वड्डी थां है। सच तेरा पैशकारिया नानक तू लैणा तू है गुर अमर तू विचारिया, गुर डिठा ता मन साधारिया। मन गुरु दे परमात्मा दे चरणा दे नाल जुड़ गया है। ये महाराज की करामात है। मैं दो कु विषय विच रह गए ने, वो पूरे करांगा समय दे विच, पर एक विषय करके आपां अखरी अर्थां वल शुरू करना है। मैं बेनती कर रहा सी भी करामात समर्था शब्द आया अज दे श्री मुखवाक दे विच पहला। करामात दो तरह की है गुरमत दे विच, बारी भी वापरदी है शरीर ते भी वापरदी है। पर महाराज ने कहा वेखी कि सिखा शरीर नू ठीक करा के ते मैनू भुल ना जाई। ये करामात वापरदी बार भी, अंदरूनी करामात मनुख की चेतना नू तब्दील कर देना, मनुख की बिरती नू तब्दील कर देना। गुरु अर्जन देव जी ने, गुरु ग्रंथ साहब जी ने, दस पातशाह ने इहदे ते बहुता काम किया कि मनुख की चेतना नू बदलिया जाए। यह सब तो वड्डी करामात, जदों अंदरों चेतना जा विचारधारा जा भावना बदल जाएगी ना सारा समाज ही बदल जाए। जे अंदर निंदिया ईरखा द्वेष मुकाबले खिचा तानिया एक दूजे लत्तां खिचनिया सिफारिशां पवा पा के लोगों नू थले डिगना ते आप उत्ते होना, फिर ते असीं बाहरलियां करामातां सुना के लोगों नू ब्लैकमेल करने आ, बस उन्हां नू पिछे लाने आ। वेखो आ करामात वापरदी, करामात क्यों नहीं वापरदी। हुण मेरे सामने गल आ गई, मैं कह दिया स्टेज भी हुई ते स्थान भी हुई है। गल कहनी कई वारी गुरु को आंदा है भई पता लग जाए भी इत्थे की है, ये नहीं भी सारे ठीक हो जाणगे। हुण कई कहणगे फिर सारे डाक्टरां दी लोड़ ही नहीं। महाराज ने डाक्टर आप रखे ने, महाराज ने दवाखाना आप खोलिया। महाराज ये नहीं कहने भी तू दवाई ना लै, पर महाराज कहिंदे दवाई भी लै ते अरदास भी कर, हो सकता तेरे भाग खुल जाण, गुरु की नज़र पै जाए ते तेरा रोग भी शरीरक भी कट्टिया जा सकता। कोई हर्ज नहीं इहदे विच, कोई गलत नहीं भावना बनती। मैं पिछली बारी जो कथा कीती इत्थे स्थान ते ते अंदर समा लग जाता, मैं क्या बार परिक्रमा विच जिथे बरांडा उत्थे बह गए भी दस कु मिनट एक शब्द सुन के बाहरों हाजरी लवा के जिवें प्रोग्राम हुंदे ने अगे जाना। उत्थे साध संगत जी दो मावां धीआं एक भी कु साल की बच्ची ते उहदी मां होवेगी, उह सुणदे होणगे हुण भी। असीं नंबर भी लिया सी उहनां दा, असीं नहीं उहनां नूं बुलाया। उह मां जिहड़ी ते उहदी बच्ची दोवें आ के फतेह बुलाई, स्पीकर की आवाज सी उहदी, गल नहीं सी सुणांदी। मैं नाल दे सिंह नूं कहा पुछ की कहिंदी माई, उहने कहा मैं आप गल करनी ज्ञानी जी नाल। मैं कहा दसो, क्योंकि गुरु वरतौंदा ना भी यह बंदा उत्थे जाके गल करेगा सारी। मैं कह की गल है, कहिंदे आ मेरी बच्ची है, इहनूं एक एवें दी शरीरक रोग सी कि इहदे अंदर शरीर दे विच विआह करन वाली शक्ति ही नहीं सी, ते असी फिक्रमंद सां भी इहदा बनेगा की, जवान हो गई, इहदे विच संतान पैदा करन वाला अंग ही नहीं सी, इहदे विच ਤੁਰੂ ਹੀ ਨਹੀਂ ਬਣਿਆ। ਤੇ ਮੈਨੂੰ ਕਹਿਣ ਵਿੱਚ ਕੋਈ ਗਰਾਇਜ ਨਹੀਂ। ਉਹਨੇ ਕਿਹਾ ਜੀ ਬੱਚੇਦਾਨੀ ਨਹੀਂ ਸੀ। ਤੇ ਮੈਂ ਕਿਹਾ ਫਿਰ ਕਹਿੰਦੇ ਅਸੀਂ ਡਾਕਟਰਾਂ ਨੂੰ ਖਾਇਆ, ਉਹਨਾਂ ਸਕੈਨ ਕੀਤੇ, ਉਹਨੇ ਕਹਿ ਦਿੱਤਾ ਤੇ ਕੋਈ ਇਲਾਜ ਹੀ ਕੋਈ ਨਹੀਂ, ਇੱਕ ਚੀਜ਼ ਖਰਾਬ ਹੋਵੇ ਤੇ ਉਹਦੀ ਦਵਾਈ ਦੇ ਦਿਆਂਗੇ। ਇਹਦੀ ਦਵਾਈ ਕਿੱਥੋਂ ਦਈਏ, ਤੇ ਅੰਗ ਹੀ ਨਹੀਂ ਬਣਿਆ ਅੰਦਰ। ਕਹਿੰਦੇ ਅਸੀਂ ਸਤ ਸ਼ੁਕਰ, ਤੇ ਉਹ ਬੱਚੀ ਬੜੀ ਸੋਹਣੀ ਜਵਾਨ ਸੀ। ਮੈਂ ਵੇਖ ਕੇ ਸੋਚਿਆ, ਮੈਂ ਕਿਹਾ ਵਿਚਾਰੀ ਇੰਨਾ ਵਧੀਆ ਇਹਦਾ ਨੈਣ ਨਕਸ਼ ਤੇ ਜਵਾਨ ਲੰਮੀ ਹੈ, ਤੇ ਜਿਵੇਂ ਪਰਮਾਤਮਾ ਹੁਕਮ। ਪਰ ਉਹਨੇ ਕਿਹਾ ਵੀ ਮੈਂ ਦੱਸਣਾ ਚਾਹੁੰਦੀ ਹਾਂ, ਕਹਿੰਦੇ ਮੈਂ ਇੱਥੇ ਗੁਰੂ ਰਾਮਦਾਸ ਜੀ ਦੇ ਦਰ ਤੇ ਆਉਂਦੀ ਰਹੀ ਹਾਂ, ਸੇਵਾ ਕਰਦੀ ਰਹੀ। ਅਸੀਂ ਅਰਦਾਸ ਕੀਤੀ ਵੀ ਮਹਾਰਾਜ ਡਾਕਟਰਾਂ ਦੇ ਵੱਸ ਦੀ ਕੋਈ ਚੀਜ਼ ਨਹੀਂ ਹੈ। ਕਹਿੰਦੇ ਆਉਂਦੀ ਰਹੀ, ਅਰਦਾਸ ਕਰਦੀ ਰਹੀ, ਸੇਵਾ ਸਿਮਰਨ ਕਰਦੀ ਰਹੀ। ਇੱਕ ਦਿਨ ਘਰ ਗਏ ਤੇ ਇਵੇਂ ਦਾ ਮੈਸੇਜ, ਇਵੇਂ ਦਾ ਸੁਨੇਹਾ ਆ ਗਿਆ ਵੀ ਇਹਦੇ ਅੰਦਰ ਪਰਮਾਤਮਾ ਨੇ संतान की कृपा कर दी, इवें की दात बन गई इस शरीर के विच। मैं क्या भी तुसी कोई टेस्ट कराया? कहिंदे टेस्ट कराए ने, सारे इवें टेस्ट आए ने, उहदे विच इवें 100% वह वस्तु जिहड़ी है वह अंग जिहड़ा संतान पैदा करन वाला पूरा बन गया है। हुण इहदे कहण की गल है, उहदा फोन नंबर भी कोल है, पर मेरी आदत है मैं तुहानू ब्लैकमेल नहीं करना। मैं यह बेनती करनी चाहुंदा भी इह ते दाता हैण गुरु दे कोल, पर गुरु साहब कहिंदे उह किते किते कला वरथा के विखा दिंदे ने भी सिक्खा आ भी तेरे कोल है, मेरे कोल है, मैं तेनू दे सकना। पर एक गल याद रख, मैं जिहड़ा तेनू शब्द दिता उहदी कमाई दस किन्नी को करना है, नितनेम भी करना है कि नहीं, बाणी भी पढ़ना है कि नहीं, झूठ फरेब भी छड़े कि नहीं, वह भी एक करामात है बड़ी वड्डी। कच्चो कंचन भयो शब्द गुर सरवण सुनियो, बिखते अमृत होयो नाम सतगुर मुख बणियो, लोहो होयो लाल नदर सतगुर जग धारै, पाहण माणक करै ज्ञान गुर कहो विचारै, काठो श्रीखंड सतगुर कियो दुख दरिद्र, तिनके गए सतगुर चरण जिन परसिया, ते पस परेत सुर नर पै। सो महाराज समरथ ने पर बबीहे वाली बिरती हो भी गुरु के प्यार तो बिना राह विच समझौता नहीं करना। ते एक सलूक मैं लिया सी, डंडौत बंधन मतलब सरलता दे नाल बंदगी करन। डंडौत बंधन अनेक बार, अनेक बार तां क्या भी एक बारी करके फिर वेखी ना भी कुछ होया कि नहीं होया, करिए चल, अनेक बार तां शब्द क्या। डंडौत बंधन अनेक बार सर्व कला समरथ, डोलन ते राखो प्रभु नानक देकर हथ। महाराज गुजरी राग दे विच पंजवें पातशाह फरमान करते हैं शब्द,
सतनाम श्री वाहिगुरु साहिब जी, गुजरी महला पंजवा।
पंजवें पातशाह गुरु अर्जन देव जी गुजरी राग दे विच फरमाते हैं,
तू समरथ शरण को दाता।
हे वाहिगुरु तू बड़ा शक्तिशाली है, हे सतगुरु जी आप जी बड़े ताकतवर हो, ते जिहड़ा शरण पैंदा उहदा तू दाता बन जांदा है, उहनू लोक परलोक दीआं दातां बख्शदे हो।
दुख भंजन सुख राए,
जिहड़ा तुहाडी शरण विच आया उहदे दुख दूर करके भन के ते सुखां दे तुसी राए राजे हो, भाव सुखां दे दाते हो जी।
जाहे कलेश मिले भै भरमा,
जिस जीवन दे उते तुसी कृपा कर दिती उहदे जीवन दे विचों काल कलेश ते भय डर ते भरम ए सारे खंभ ला के उड जांदे हन।
निर्मल गुण प्रभ गाए,
गुरु का सिख गुण गा के निर्मल हो जाता है, जां निर्मल गुणा नूं गाउंदा है। गुण भी निर्मल ने ते उह गुण जिहड़े ने मनुख नूं निर्मल भी करदे ने, शुद्ध कर देंदे हन।
गोविंद तुझ बिना अवर ना ठाओ,
पर उहनां दे विच इह विश्वास भावना हुंदी है भी हे गोविंद हे सच्चे पातशाह जी तुहाडे तो बिना मेरा होर कोई थां नहीं है, मेरा सिर्फ तुहाडा ही दर ते मेरा सिर झुकदा है, तुहाडे तो बिना होर कोई मैनूं देण वाला नहीं, आप जी समरथ हो जी।
कर कृपा पार ब्रह्म स्वामी,
कृपा करो सच्चे पातशाह, रहमत करो हे पार ब्रह्म स्वामी मालक सच्चे पातशाह जी।
जपी तुम्हारा नाम,
कृपा ऐसी करो रहमत ऐसी करो आप जी दे नाम नूं जप सका, ये कृपा दे नाल ये भी दात मंगनी चाहिदी गुरु साहिब जी तो भी अपने नाम दी बंदगी दी दात बख्शिश करो।
रहाओ
विश्राम दे के फरमाते हन,
सतगुर सेवा लगे हर चरनी,
जेड़े गुरु के सिख सतगुरु जी दी सेवा करके सेवन करके, सेवन दा मतलब वर्तना जीवन दे विच, सेवा करनी एक हथी सेवा करनी है एक सेवन मैंने पीना, जिवें आपां कहिंदे फलाना नशे का सेवन करता है, गुरु के उपदेश का सेवन करना, नशे वांगू गुरु का उपदेश लग जाना, इहनू कहिंदे सेवा करनी, सेवन करना। सतगुरु सेव लगे हर चरणी, जिन्होंने गुरु की सेवा की है वो वाहगुरु के चरणा नाल जुड़े हैं जी।
वड्डे भाग लेव लागी,
वड्डे भाग करके, वड्डे भागा करके ऐसे गुरमुखा की लेव लगन जिहड़ी है लगातार एक वाहगुरु के चरणा नाल जुड़ जाती है।
कवल प्रकाश भए साध संगे,
कवल प्रकाश, कवल मैंने हिरदे का खिड़ना, उन्हों का मन कमल के फुल वांगू खिड़ पिया, गुरु के उपदेश नू खुशी नाल उन्हें अख्तियार कर लिया, उसके जीवन दे विच गुरु की संगत साधु संगत दे विच मन रूपी कमल जेड़ा है वह ज्ञान दे विच खिड़िया है।
दुरमत बुद्ध त्यागी,
जेड़ी दुरमत भैड़ी मत सी बुद्ध उन्हू त्याग दिता गुरु के सिख ने, खोटी मत दूर कर दिती पूरे सतगुरु जी ने।
आठ पहर हर के गुण गावे,
ऐसा गुरु का प्यारा अठे पहर वाहगुरु दे गुण गाउंदा है, अकाल पुरख दी बंदगी करदा है, आठ पहर हर के गुण गावे, वो अठे पहर लगातार एक तरह दे नाल जुड़िया रहिंदा गुरु चरणा दे नाल।
सिमरै दीना दयाला,
दीना ते दया करन वाले वाहगुरु दा सिमरन करदा ऐसा गुरु का सिख।
आप तरै संगत सब उदरै,
आप भी तरदा है ते अपने नाल दे संगियां नू तार लैंदा है, अपने नाल दे जेड़े उहदे संगी हन उहनां नू भी तार लैंदा है।
बिनसे सगल जंजाल,
जीवन दे विचो जंजाल विसर जांदे ने, खत्म हो जांदे ने, पर किवें नाम जप के आओ एक मिनट वास्ते सारे करो कृपा। वाहे गुरु, 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 वाहे गुरु। गुरु, वाहे गुरु, वाहे गुरु, वाहे गुरु। ऐसे गुरमुख जो सिमरन दे नाल इस अवस्था विच पहुंचिया अगे उहदा जिक्र करदे हन।
चरण आधार तेरा प्रभ स्वामी,
उहनां दी निशानी की है? उहनां नूं तेरे चरणां दा आधार यानी के आसरा एक उहनां दे अंदर तेरे चरणां दी बन गई है।
ओत पोत प्रभ साथ,
वाहिगुरू उहनां दे नाल इस तरह रहिंदा जिवें कपड़ा उणिया हुंदा है, जिवें दो धागे आपस विच उणदे है ना, इन्ना ओता ओत प्रोत हो जांदा नाल उहनां दे नाल रहिंदा अकाल पुरख।
शरण परयो नानक प्रभ तुमरी,
गुरू अर्जन देव सच्चे पातशाह जी कहिंदे ऐसे प्रभु दी असीं शरण पए आ ते सिखां नूं शरण पैण वास्ते कहिंदे आ, सलाह दिंदे आ आप जी दी शरण दे विच।
दे राखियो हर हाथ,
अकाल पुरख ने जेड़े उहदी शरण पए हन, जेड़े उहदे चरणां नाल जुड़े ने उहनां नूं हथ दे के रखिया, लोक परलोक विच उहनां दी राखी कीती है। ऐसी समर्था सच्चे पातशाह जी दे विच है। सो सतगुरु कृपा करन बख्शिश करके गुरु रामदास गुरु ग्रंथ साहिब जी बख्शिश करके अपने दर घर की प्रीत बख्शिश कर समूह संगत का बहुत धन्यवाद। सतगुरु पातशाह जी का शुकराना, सिंह साहब जी का धन्यवाद। आओ अखीरलियां पंक्तियां पढ़ के समाप्ति करिए।
चरण आधार तेरा प्रभ स्वामी, ओत पोत प्रभ साथ, शरण परयो नानक प्रभ तुमरी, दे राखियो हर हाथ।
वाहिगुरु जी का खालसा।